ਸਮਰੱਥਾ ਨਾਲ ਖੁਸ਼ਖਬਰੀ ਦੀ ਘੋਸ਼ਣਾ। ਲੇਖਕ ਰੋਬਰਟ ਪ੍ਰਕਾਸ਼। ਅਧਿਆਏ ਪੰਜਵਾਂ, ਛੁਟਕਾਰਾ। ਸੋ ਜਿਹੜੇ ਖਿੰਡ ਗਏ ਸਨ ਵਚਨ ਦੀ ਖੁਸ਼ਖਬਰੀ ਸੁਣਾਉਂਦੇ ਫਿਰੇ, ਅਤੇ ਫਿਲਪੁਸ ਨੇ ਸਾਮਰੀਆ ਦੇ ਨਗਰ ਵਿੱਚ ਜਾ ਕੇ ਉਹਨਾਂ ਦੇ ਅੱਗੇ ਮਸੀਹ ਦਾ ਪ੍ਰਚਾਰ ਕੀਤਾ, ਅਤੇ ਜਾਂ ਲੋਕਾਂ ਨੇ ਉਹ ਨਿਸ਼ਾਨ ਜੋ ਉਹ ਵਿਖਾਉਂਦਾ ਸੀ ਸੁਣੇ ਅਤੇ ਵੇਖੇ, ਤਾਂ ਇੱਕ ਮਨ ਹੋ ਕੇ ਫਿਲਪੁਸ ਦੀਆਂ ਗੱਲਾਂ ਉੱਤੇ ਚਿੱਤ ਲਾਇਆ, ਕਿਉਂਕਿ ਭ੍ਰਿਸ਼ਟ ਆਤਮੇ ਬਹੁਤਿਆਂ ਵਿੱਚੋਂ ਜਿਨ੍ਹਾਂ ਨੂੰ ਚਿੰਬੜੇ ਹੋਏ ਸਨ ਉੱਚੀ ਆਵਾਜ਼ ਨਾਲ ਚੀਕਾਂ ਮਾਰਦੇ ਨਿਕਲ ਗਏ, ਅਤੇ ਅਧਰੰਗੀ ਅਤੇ ਲੰਗੇ ਬਥੇਰੇ ਚੰਗੇ ਕੀਤੇ ਗਏ, ਔਰ ਉਸ ਨਗਰੀ ਵਿੱਚ ਵੱਡੀ ਧਨ ਧਨ ਹੋਈ। ਮਸੀਹ ਯਸੂ ਦਾ ਸੰਦੇਸ਼ ਹੀ ਕੇਵਲ ਉਹ ਸੰਦੇਸ਼ ਹੈ ਜਿਸ ਵਿੱਚ ਮਾਨਵਤਾ ਨੂੰ ਛੁਟਕਾਰਾ ਦੇਣ ਦੀ ਸਮਰੱਥਾ ਹੈ। ਪਵਿੱਤਰ ਸ਼ਾਸਤਰ ਵਿੱਚ ਬਹੁਤ ਸਾਰੇ ਹੋਰ ਸਿਧਾਂਤ ਅਤੇ ਸਿੱਖਿਆਵਾਂ ਹਨ, ਫਿਰ ਵੀ ਉਹਨਾਂ ਵਿੱਚੋਂ ਕਿਸੇ ਵਿੱਚ ਵੀ ਤੁਹਾਨੂੰ ਅਤੇ ਇਸ ਗੁਆਚੇ ਹੋਏ ਸੰਸਾਰ ਨੂੰ ਛੁਟਕਾਰਾ ਦੇਣ ਲਈ ਸਮਰੱਥਾ ਨਹੀਂ ਹੈ। ਪਵਿੱਤਰ ਆਤਮਾ ਨੂੰ ਪਵਿੱਤਰ ਸ਼ਾਸਤਰ ਦੇ ਕਿਸੇ ਹਿੱਸੇ ਨੂੰ ਜਿਸ ਨੂੰ ਤੁਸੀਂ ਸਿਖਾਉਣ ਲਈ ਫੈਸਲਾ ਕਰਦੇ ਹੋ, ਉਸ ਵਾਸਤੇ ਨਹੀਂ ਸਗੋਂ ਮਸੀਹ ਯਸੂ ਨੂੰ ਮਹਿਮਾ ਦੇਣ ਲਈ ਭੇਜਿਆ ਸੀ। ਅਗਰ ਅਸੀਂ ਮਨੁੱਖਤਾ ਨੂੰ ਛੁਟਕਾਰਾ ਦੇਣਾ ਚਾਹੁੰਦੇ ਹਾਂ, ਤਾਂ ਸਾਨੂੰ ਵਿਸ਼ਵਾਸ ਅਤੇ ਪ੍ਰਚਾਰ ਕਰਨ ਵਿੱਚ ਜ਼ਰੂਰ ਹੀ ਮਸੀਹ ਕੇਂਦਰਿਤ ਹੋਣਾ ਪਵੇਗਾ। ਮਸੀਹ ਯਸੂ ਦਾ ਸੰਦੇਸ਼ ਗੁਆਚਿਆਂ ਹੋਇਆਂ ਲਈ ਹੀ ਨਹੀਂ, ਸਗੋਂ ਬਚਾਇਆਂ ਹੋਇਆਂ ਲਈ ਵੀ ਹੈ। ਅਸੀਂ ਦੇਖਾਂਗੇ ਛੁਟਕਾਰੇ ਵਿੱਚ ਪਾਪ ਦੀ ਮਾਫ਼ੀ ਤੋਂ ਵੱਧ ਵੀ ਬਹੁਤ ਕੁਝ ਹੈ, ਅਤੇ ਇਕੱਲਾ ਮਸੀਹ ਯਸੂ ਹੀ ਹਰੇਕ ਜ਼ਰੂਰਤ ਦਾ ਉੱਤਰ ਹੈ। ਅਫਸੋਸ ਪੂਰਵਕ ਬਹੁਤ ਸਾਰੇ ਪ੍ਰਾਰਥਨਾ ਭਵਨਾਂ ਵਿੱਚ 3, 5 ਜਾਂ 10 ਇਕਾਈ ਬਾਈਬਲ ਦੇ ਨਿਯਮਾਂ ਨਾਲ ਪ੍ਰਚਾਰ ਕੀਤਾ ਜਾਂਦਾ ਹੈ, ਜਿਹੜੇ ਆਮ ਤੌਰ ਉੱਤੇ ਪੁਰਾਣੇ ਨਿਯਮ ਨਾਲ ਬੁਨਿਆਦੀ ਤੌਰ ਉੱਤੇ ਜੁੜੇ ਹੋਏ ਹਨ। ਮਿੱਤਰ, ਤੁਸੀਂ ਦਸਵੰਧ ਦੇ ਸਕਦੇ ਹੋ, ਅਤੇ ਆਪਣੇ ਦਿੱਤੇ ਹੋਏ ਦਸਵੰਧ ਉੱਪਰ ਬਿਨਾਂ ਕਿਸੇ ਹਵਾਲੇ ਵਿਸ਼ਵਾਸ ਜਾਂ ਮਸੀਹ ਯਸੂ ਵਿੱਚ ਭਰੋਸੇ ਦੇ ਵਿਸ਼ਵਾਸ ਕਰ ਸਕਦੇ ਹੋ। ਦਸਵੰਧ ਤੁਹਾਨੂੰ ਤੁਹਾਡੀ ਬਰਕਤ ਦੇ ਸਮੇਂ ਆਰਥਿਕ ਪੱਖ ਤੋਂ ਬਚਾਏਗਾ। ਇਹ ਵਿਸ਼ਵਾਸ ਖਤਰਨਾਕ ਹੈ। ਮਿੱਤਰ, ਤੁਸੀਂ ਪਛਚਾਤਾਪ ਕਰਕੇ ਵਰਥ ਰੱਖ ਸਕਦੇ ਹੋ, ਅਤੇ ਆਪਣੇ ਹਿਰਦੇ ਵਿੱਚ ਪ੍ਰਾਰਥਨਾ ਕਰ ਸਕਦੇ ਹੋ, ਜਿਵੇਂ ਕਿ ਦੂਜਾ ਇਤਿਹਾਸ 7:14 ਵਿੱਚ ਦੱਸਿਆ ਗਿਆ ਹੈ। ਮਸੀਹ ਯਸੂ ਨੂੰ ਦੇਖੇ ਬਿਨਾਂ ਪਰਮੇਸ਼ਵਰ ਦੀ ਨੇਚਾ ਵਿੱਚ ਤੁਹਾਡੇ ਹਾਲਾਤਾਂ ਦਾ ਬਦਲਣਾ ਅਤੇ ਉਸ ਦੇ ਮੁਕੰਮਲ ਕੀਤੇ ਕੰਮਾਂ ਉੱਤੇ ਤੁਹਾਡਾ ਭਰੋਸਾ ਨਾ ਰੱਖਣਾ ਖਤਰਨਾਕ ਹੈ। ਮਸੀਹ ਯਸੂ ਵਿੱਚ ਪੱਕੀ ਜੜ ਫੜੇ ਬਿਨਾਂ ਵਿਸ਼ਵਾਸੀ ਆਤਮਿਕ ਕਸਰਤ ਕਰ ਰਹੇ ਹਨ, ਅਤੇ ਬਾਈਬਲ ਦੇ ਇੱਕ ਹੁਕਮ ਤੋਂ ਦੂਸਰੇ ਹੁਕਮ ਵੱਲ ਰੁੜ ਰਹੇ ਹਨ। ਆਓ ਅਸੀਂ ਉਹ ਗਲਤੀ ਨਾ ਕਰੀਏ। ਅਗਰ ਅਸੀਂ ਨਵੇਂ ਨੇਮ ਦੇ ਨਤੀਜੇ ਚਾਹੁੰਦੇ ਹਾਂ, ਜਿਹੋ ਜਿਹੇ ਨਤੀਜੇ ਅਸੀਂ ਮਸੀਹ ਯਸੂ ਅਤੇ ਰਸੂਲਾਂ ਵਿੱਚ ਦੇਖਦੇ ਹਾਂ, ਤਦ ਸਾਨੂੰ ਮਸੀਹ ਵੱਲ ਮਜ਼ਬੂਤੀ ਨਾਲ ਦੇਖਣ ਦੀ ਜ਼ਰੂਰਤ ਹੈ। ਇਬਰਾਨੀਆਂ 12:2, ਉਹ ਇਕੱਲਾ ਹੀ ਅਲਫਾ ਅਤੇ ਓਮੇਗਾ ਹੈ। ਕੀ ਮੈਂ ਤੁਹਾਨੂੰ ਪੁਰਾਣਾ ਨੇਮ ਪੜ੍ਹਨ ਤੋਂ ਨਿਰਉਤਸ਼ਾਹਿਤ ਕਰ ਰਿਹਾ ਹਾਂ? ਨਹੀਂ, ਬਿਲਕੁਲ ਵੀ ਨਹੀਂ। ਪੁਰਾਣਾ ਨੇਮ ਬਹੁਤ ਹੀ ਜ਼ਿਆਦਾ ਲਾਭਦਾਇਕ ਹੈ, ਵਿਸ਼ੇਸ਼ ਕਰਕੇ ਉਦੋਂ ਜੇਕਰ ਤੁਹਾਨੂੰ ਪੁਰਾਣੇ ਨੇਮ ਦੀ ਹਰੇਕ ਪਰਛਾਈ ਅਤੇ ਪ੍ਰਤੀਰੂਪ ਨੂੰ ਆਉਣ ਵਾਲੇ ਮਸੀਹ ਵੱਲ ਇਸ਼ਾਰਾ ਕਰਦੇ ਹੋਏ ਸਿੱਖਿਆ ਦਿੱਤੀ ਗਈ ਹੋਵੇ। ਫਿਰ ਵੀ ਜਦ ਸੱਚਾਈ ਆ ਚੁੱਕੀ ਹੈ, ਤਾਂ ਸਾਨੂੰ ਪਰਛਾਈ ਵੱਲ ਹੋਰ ਦੇਖਣ ਦੀ ਜ਼ਰੂਰਤ ਨਹੀਂ ਹੈ। ਕੀ ਮੈਂ ਤੁਹਾਨੂੰ ਦਸਵੰਧ ਕੱਢਣ ਤੋਂ ਨਿਰਉਤਸ਼ਾਹਿਤ ਕਰ ਰਿਹਾ ਹਾਂ? ਨਹੀਂ, ਮੈਂ ਖੁਦ ਦਸਵੰਧ ਕੱਢਦਾ ਹਾਂ। ਫਿਰ ਵੀ ਮੇਰਾ ਦਸਵੰਧ ਕੱਢਣਾ ਅਤੇ ਦੇਣਾ ਮਸੀਹ ਯਸੂ ਵਿੱਚ ਮੇਰੇ ਵਿਸ਼ਵਾਸ ਦੀ ਬਹੁਤਾਇਤ ਹੈ, ਜੋ ਵਿਸ਼ਵਾਸ ਦਾ ਮੂਲ ਨਹੀਂ ਹੈ। ਮਸੀਹ ਦਾ ਸੰਦੇਸ਼ ਜਦੋਂ ਸਹੀ ਤਰੀਕੇ ਨਾਲ ਵਿਸ਼ਵਾਸ ਕੀਤਾ ਜਾਂਦਾ ਹੈ ਅਤੇ ਵਿਸ਼ਵਾਸ ਵਿੱਚ ਐਲਾਨ ਕੀਤਾ ਜਾਂਦਾ ਹੈ, ਹਮੇਸ਼ਾ ਅਲੌਕਿਕ ਨਤੀਜੇ ਪ੍ਰਗਟ ਕਰਦਾ ਹੈ। ਜਦ ਫਿਲਪੁਸ ਨੇ ਨਿਡਰਤਾ ਨਾਲ ਮਸੀਹ ਦਾ ਐਲਾਨ ਕੀਤਾ, ਦੁਸ਼ਟ ਆਤਮੇ ਨਿਕਲ ਗਏ ਅਤੇ ਲੰਗੜੇ ਚੱਲਣ ਲੱਗੇ। ਪੂਰੇ ਨਗਰ ਵਿੱਚ ਇਸ ਗੱਲ ਦੀ ਵੱਡੀ ਖੁਸ਼ੀ ਸੀ। ਉਹ ਨਤੀਜੇ ਹਨ ਜਿਸ ਸਥਾਨ ਉੱਤੇ ਮੈਂ ਹਾਂ, ਪਰ ਤੁਸੀਂ ਕਿੱਥੇ ਹੋ? ਮਸੀਹ ਯਸੂ ਦਾ ਜੀਵਨ, ਮੌਤ ਅਤੇ ਮੁਰਦਿਆਂ ਵਿੱਚੋਂ ਜੀ ਉੱਠਣਾ। ਮਸੀਹ ਯਸੂ ਦੇ ਸੰਦੇਸ਼ ਦੇ 3 ਪੱਖ ਹਨ ਜਿਨ੍ਹਾਂ ਦਾ ਐਲਾਨ ਕਰਨਾ ਸਾਡੇ ਲਈ ਜ਼ਰੂਰੀ ਹੈ। ਇਤਿਹਾਸਕ ਪੱਖ ਤੋਂ ਗੱਲ ਕਰੀਏ ਤਾਂ ਮਸੀਹ ਯਸੂ ਦੀ ਮੌਤ ਨੇ ਸਭ ਤੋਂ ਵੱਧ ਧਿਆਨ ਖਿੱਚਿਆ ਹੈ, ਅਤੇ ਫਿਰ ਉਸ ਦੇ ਜੀ ਉੱਠਣ ਨੇ। ਫਿਰ ਵੀ ਮਸੀਹ ਯਸੂ ਦੀ ਜ਼ਿੰਦਗੀ ਵੀ ਓਨੀ ਹੀ ਮਹੱਤਵਪੂਰਨ ਹੈ। ਸਾਡੀ ਮੁਕਤੀ ਉਸ ਦੀ ਮੌਤ ਵਿੱਚ ਹੀ ਨਹੀਂ, ਸਗੋਂ ਉਸ ਦੇ ਜੀਵਨ ਅਤੇ ਜੀ ਉੱਠਣ ਵਿੱਚ ਵੀ ਹੈ। ਇਹਨਾਂ 3 ਕੰਮਾਂ ਦਾ ਐਲਾਨ ਅਸੀਂ ਜ਼ਰੂਰ ਕਰਨਾ ਹੈ। ਜਿਵੇਂ ਅਸੀਂ ਦੇਖਦੇ ਹਾਂ ਕਿ ਛੁਟਕਾਰੇ ਦਾ ਕੰਮ ਮਸੀਹ ਦੇ ਇਸ ਧਰਤੀ ਉੱਤੇ ਜਨਮ ਨਾਲ ਸ਼ੁਰੂ ਹੋਇਆ ਅਤੇ ਉਸ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਨਾਲ ਪੂਰਾ ਹੋਇਆ ਸੀ। ਉਸ ਦੀ ਛੁਟਕਾਰਾ ਦੇਣ ਵਾਲੀ ਜ਼ਿੰਦਗੀ, ਮੌਤ ਅਤੇ ਜੀ ਉੱਠਣ ਦਾ ਇਹ ਸੰਦੇਸ਼ ਸਾਡੀਆਂ ਸਾਰੀਆਂ ਔਕੜਾਂ ਅਤੇ ਜ਼ਰੂਰਤਾਂ ਲਈ ਪਰਮੇਸ਼ਵਰ ਦਾ ਠਹਿਰਾਇਆ ਹੋਇਆ ਹੱਲ ਹੈ। ਅਸੀਂ ਮਸੀਹ ਯਸੂ ਦੇ ਛੁਟਕਾਰਾ ਦੇਣ ਵਾਲੇ ਕੇਵਲ 5 ਕੰਮਾਂ ਦਾ ਪ੍ਰੀਖਣ ਕਰਾਂਗੇ, ਅਤੇ ਪਵਿੱਤਰ ਸ਼ਾਸਤਰ ਵਿੱਚ ਬਹੁਤ ਸਾਰੇ ਕੰਮ ਹਨ। ਇਹ 5 ਮਾਨਵਤਾ ਦੀਆਂ ਮਹਾਨ ਜ਼ਰੂਰਤਾਂ ਬਾਰੇ ਸੰਬੋਧਨ ਕਰਦੇ ਹਨ, ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਪਵਿੱਤਰ ਆਤਮਾ ਤੁਹਾਨੂੰ ਹੋਰ ਵੀ ਵਿਖਾਵੇਗਾ ਅਗਿਆਨਤਾ ਅਤੇ ਧੋਖੇ ਤੋਂ ਛੁਟਕਾਰਾ। ਪਰਮੇਸ਼ਵਰ ਤੋਂ ਅਲੱਗ ਹੋਈ ਮਾਨਵਤਾ ਉਸ ਦੀ ਮਹਿਮਾ ਵਿੱਚ ਰਹਿਣ ਦੇ ਅਯੋਗ ਸੀ। ਸਾਡੀ ਪਰਮੇਸ਼ਵਰ ਸੰਬੰਧੀ ਸੂਝ ਪਾਪ ਦੁਆਰਾ ਦੂਸ਼ਿਤ, ਗੰਦੀ ਅਤੇ ਭ੍ਰਸ਼ਟ ਹੋ ਗਈ ਸੀ। ਕੋਈ ਵੀ ਢੁਕਵੇਂ ਢੰਗ ਦੀ ਗੱਲ ਪਰਮੇਸ਼ਵਰ ਨੂੰ ਨਹੀਂ ਜਾਣ ਸਕਦਾ ਸੀ, ਕਿਉਂਕਿ ਮਨੁੱਖਤਾ ਨੂੰ ਆਪਣੇ ਡਿੱਗੇ ਹੋਣ ਦੀ ਅਯੋਗਤਾ ਕਾਰਨ ਪਰਮੇਸ਼ਵਰ ਨੂੰ ਆਤਮਿਕ ਤੌਰ ਉੱਤੇ ਸਮਝਣ ਲਈ ਛੁਟਕਾਰਾ ਪਾਉਣ ਦੀ ਜ਼ਰੂਰਤ ਸੀ। ਪੁਰਾਣੇ ਨੇਮ ਵਿੱਚ ਪਰਮੇਸ਼ਵਰ ਬਹੁਤ ਸਾਰੇ ਨਬੀਆਂ ਦੁਆਰਾ ਬੋਲਿਆ, ਕੁਝ ਨਾਲ ਸੁਪਨਿਆਂ ਵਿੱਚ, ਦੂਸਰਿਆਂ ਨਾਲ ਦਰਸ਼ਨ ਵਿੱਚ, ਕੁਝ ਦੇ ਨਾਲ ਬਲਦੀ ਹੋਈ ਝਾੜੀ ਵਿੱਚੋਂ, ਪਰ ਉਸ ਨੂੰ ਪੂਰੀ ਤਰ੍ਹਾਂ ਪ੍ਰਦਰਸ਼ਿਤ ਕਰਨ ਵਿੱਚ ਇਹ ਸਭ ਅਸਫਲ ਰਹੇ। ਇਸ ਕਰਕੇ ਪਿਤਾ ਪਰਮੇਸ਼ਵਰ ਨੂੰ ਪੂਰੀ ਤਰ੍ਹਾਂ ਪ੍ਰਗਟ ਕਰਨ ਲਈ ਮਸੀਹ ਯਸੂ ਨੂੰ ਭੇਜਿਆ ਗਿਆ। ਪਰਮੇਸ਼ਵਰ ਨੇ ਜਿਨ ਪਿਛਲੇ ਸਮੇਂ ਵਿੱਚ ਨਬੀਆਂ ਦੇ ਰਾਹੀਂ ਸਾਡੇ ਵੱਡਿਆਂ ਨਾਲ ਕਈ ਹਿੱਸਿਆਂ ਵਿੱਚ ਅਤੇ ਕਈ ਤਰ੍ਹਾਂ ਨਾਲ ਗੱਲਾਂ ਕੀਤੀਆਂ, ਇਹਨਾਂ ਅੰਤ ਦੇ ਦਿਨਾਂ ਵਿੱਚ ਉਸ ਨੇ ਸਾਡੇ ਨਾਲ ਪੁੱਤਰ ਦੇ ਰਾਹੀਂ ਗੱਲ ਕੀਤੀ, ਜਿਹਨੂੰ ਉਹਨੇ ਸਭਨਾਂ ਵਸਤਾਂ ਦਾ ਵਾਰਸ ਬਣਾਇਆ ਅਤੇ ਉਸ ਦੇ ਵਸੀਲੇ ਉਹਨੇ ਜਹਾਨ ਵੀ ਰਚੇ। ਉਹ ਉਸ ਦੇ ਤੇਜ ਦਾ ਪ੍ਰਤੀਬਿੰਬ ਅਤੇ ਉਸ ਦੀ ਜਾਤ ਦਾ ਨਕਸ਼ ਹੋ ਕੇ ਆਪਣੇ ਸਮਰੱਥਾ ਦੇ ਵਚਨ ਨਾਲ ਸਭਨਾਂ ਵਸਤਾਂ ਨੂੰ ਸੰਭਾਲ ਕੇ ਅਰ ਪਾਪਾਂ ਨੂੰ ਸਾਫ਼ ਕਰਕੇ ਪਰਮ ਧਾਮ ਵਿੱਚ ਪਰਮੇਸ਼ਵਰ ਦੇ ਸੱਜੇ ਪਾਸੇ ਵਿਰਾਜਮਾਨ ਹੋਇਆ। ਇਬਰਾਨੀਆਂ 1:1-3 ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ। ਪਰਮੇਸ਼ਵਰ ਦੀ ਮਾਤਰ ਬੋਲੀ ਮਸੀਹ ਯਸੂ ਹੈ। ਆਪਣੇ ਹਿਰਦੇ ਨਾਲ ਸਹੀ ਅਤੇ ਉਪਯੁਕਤ ਗੱਲ ਕਰਨ ਲਈ ਉਹ ਇਸ ਬੋਲੀ ਨੂੰ ਪਹਿਲ ਦਿੰਦਾ ਹੈ ਅਤੇ ਸਾਡੇ ਲਈ ਕੁਦਰਤ ਹੈ। ਮਸੀਹ ਯਸੂ ਪਰਮੇਸ਼ਵਰ ਦਾ ਢੁਕਵਾਂ ਰੂਪ ਹੈ, ਇੱਕ ਅਜਿਹਾ ਕੰਮ ਜਿਸ ਨੂੰ ਕੋਈ ਵੀ ਨਬੀ ਨਹੀਂ ਕਰ ਸਕਦਾ ਸੀ। ਸੱਚਾਈ ਲਈ ਅਸੀਂ ਮਸੀਹ ਯਸੂ ਉੱਪਰ ਨਿਰਭਰ ਹਾਂ ਅਤੇ ਉਸ ਤੋਂ ਬਾਹਰ ਪਰਮੇਸ਼ਵਰ ਨੂੰ ਜਾਣਨ ਵਿੱਚ ਅਸੀਂ ਅਸਮਰੱਥ ਹਾਂ। ਇਹਨਾਂ ਆਇਤਾਂ ਉੱਪਰ ਧਿਆਨ ਦਿਓ। ਤੁਰੇਤ ਤਾਂ ਮੂਸਾ ਦੇ ਰਾਹੀਂ ਦਿੱਤੀ ਗਈ ਸੀ, ਕਿਰਪਾ ਅਤੇ ਸੱਚਾਈ ਮਸੀਹ ਯਸੂ ਤੋਂ ਪਹੁੰਚੀ। ਕਿਸੇ ਨੇ ਪਰਮੇਸ਼ਵਰ ਨੂੰ ਕਦੇ ਨਹੀਂ ਵੇਖਿਆ, ਇਕਲੌਤਾ ਪੁੱਤਰ ਜਿਹੜਾ ਪਿਤਾ ਦੀ ਗੋਦ ਵਿੱਚ ਹੈ ਉਸੇ ਨੇ ਉਹਨੂੰ ਪ੍ਰਗਟ ਕੀਤਾ। ਯੋਹੰਨਾ 1:17-18 ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ। ਫਿਲਪੁਸ ਨੇ ਉਹਨਾਂ ਨੂੰ ਆਖਿਆ, ਪ੍ਰਭੂ ਜੀ ਪਿਤਾ ਦਾ ਸਾਨੂੰ ਦਰਸ਼ਨ ਕਰਾ ਤਾਂ ਸਾਨੂੰ ਤ੍ਰਿਪਤ ਆਊ। ਯਸੂ ਨੇ ਉਹਨੂੰ ਆਖਿਆ, ਫਿਲਪੁਸ ਇੰਨੇ ਚਿਰ ਤੋਂ ਮੈਂ ਤੁਹਾਡੇ ਨਾਲ ਹਾਂ, ਅਰ ਕੀ ਤੈਂ ਮੈਨੂੰ ਨਹੀਂ ਜਾਣਿਆ? ਜਿਨ ਮੈਨੂੰ ਵੇਖਿਆ ਉਸ ਪਿਤਾ ਨੂੰ ਵੇਖਿਆ ਹੈ। ਤੂੰ ਕਿਕੁਰ ਆਖਦਾ ਹੈ ਭਾਈ ਸਾਨੂੰ ਪਿਤਾ ਦਾ ਦਰਸ਼ਨ ਕਰਾ? ਕੀ ਤੂੰ ਸੱਚ ਨਹੀਂ ਮੰਨਦਾ ਜੋ ਮੈਂ ਪਿਤਾ ਵਿੱਚ ਅਰ ਪਿਤਾ ਮੇਰੇ ਵਿੱਚ ਹੈ? ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖਦਾ ਹਾਂ ਆਪਣੇ ਆਪ ਤੋਂ ਨਹੀਂ ਆਖਦਾ, ਪਰ ਪਿਤਾ ਮੇਰੇ ਵਿੱਚ ਰਹਿੰਦਿਆਂ ਆਪਣੇ ਕੰਮ ਕਰਦਾ ਹੈ। ਯੋਹੰਨਾ 14:8-10 ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ। ਉਹ ਅਲਖ ਪਰਮੇਸ਼ਵਰ ਦਾ ਰੂਪ ਅਤੇ ਸਾਰੀ ਸ੍ਰਿਸ਼ਟੀ ਵਿੱਚੋਂ ਜੇਠਾ ਹੈ। ਕੁਲਸੀਆਂ 1:15 ਪਵਿੱਤਰ ਸ਼ਾਸਤਰ ਦਾ ਹਰੇਕ ਭਾਗ ਪਰਮੇਸ਼ਵਰ ਦਾ ਇੱਕ ਅੰਸ਼ਕ ਪ੍ਰਕਾਸ਼ ਹੈ ਅਤੇ ਇਹ ਡਿੱਗੇ ਹੋਏ ਆਦਮੀ ਦੁਆਰਾ ਅਸਫਲ ਅਨੁਵਾਦ ਹੈ। ਫਿਰ ਵੀ ਜਦ ਅਸੀਂ ਮਸੀਹ ਯਸੂ ਦੇ ਜੀਵਨ ਨੂੰ ਦੇਖਦੇ ਹਾਂ, ਉਸਨੇ ਕੀ ਕੀਤਾ ਅਤੇ ਕੀ ਨਹੀਂ ਕੀਤਾ, ਅਸੀਂ ਸੰਪੂਰਨ ਤੌਰ ਉੱਤੇ ਪਿਤਾ ਨੂੰ ਦੇਖਦੇ ਹਾਂ। ਮਸੀਹ ਯਸੂ ਨੇ ਆਪਣੇ ਕੋਲ ਆਏ ਹਰੇਕ ਨੂੰ ਚੰਗਾ ਕੀਤਾ ਅਤੇ ਛੁਟਕਾਰਾ ਦਿੱਤਾ। ਲੂਕਾ 23:24 ਮਸੀਹ ਯਸੂ ਨੇ ਕਦੇ ਵੀ ਕਿਸੇ ਉੱਪਰ ਕੋਈ ਬਿਮਾਰੀ ਨਹੀਂ ਭੇਜੀ ਅਤੇ ਨਾ ਹੀ ਸਵਰਗੀ ਉਦੇਸ਼ਾਂ ਲਈ ਕਸ਼ਟ ਅਤੇ ਸ਼ੈਤਾਨੀ ਸੰਕਟ ਦੀ ਵਰਤੋਂ ਕੀਤੀ। ਮਸੀਹ ਯਸੂ ਪਰਮੇਸ਼ਵਰ ਦੇ ਹਿਰਦੇ ਅਤੇ ਸੁਭਾਅ ਦਾ ਤੁਰਦਾ ਫਿਰਦਾ ਪ੍ਰਕਾਸ਼ ਸੀ। ਕੇਵਲ ਉਸ ਦੀ ਜ਼ਿੰਦਗੀ ਨੇ ਹੀ ਨਹੀਂ, ਪਰੰਤੂ ਉਸ ਦੀ ਮੌਤ ਨੇ ਵੀ ਪਰਮੇਸ਼ਵਰ ਦੀ ਭਲਿਆਈ ਨੂੰ ਪ੍ਰਗਟ ਕੀਤਾ। ਪਰੰਤੂ ਪਰਮੇਸ਼ਵਰ ਆਪਣਾ ਪ੍ਰੇਮ ਸਾਡੇ ਉੱਤੇ ਇਉਂ ਪ੍ਰਗਟ ਕਰਦਾ ਹੈ, ਭਾਈ ਜਾਂ ਅਸੀਂ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਇਆ। ਰੋਮੀਆਂ ਦੀ ਪੱਤਰੀ 5:8 ਤਾਰੀਫ ਸ਼ਬਦ ਯੂਨਾਨੀ ਭਾਸ਼ਾ ਦਾ ਸੁਨਸਟਾਓ ਸ਼ਬਦ ਹੈ, ਜਿਸ ਦਾ ਅਨੁਵਾਦ ਪ੍ਰਦਰਸ਼ਨ ਕਰਨਾ ਜਾਂ ਮਨਜ਼ੂਰ ਕਰਨਾ ਕੀਤਾ ਜਾ ਸਕਦਾ ਹੈ। ਪਰਮੇਸ਼ਵਰ ਨੇ ਹਮੇਸ਼ਾ ਹੀ ਆਪਣੇ ਪਿਆਰ ਦੀ ਮਹਾਨਤਾਈ ਨੂੰ ਆਪਣੇ ਪੁੱਤਰ ਦੀ ਮੌਤ ਦੁਆਰਾ ਸਾਡੇ ਉੱਪਰ ਪ੍ਰਦਰਸ਼ਿਤ ਕੀਤਾ ਅਤੇ ਸਿੱਧ ਕੀਤਾ। ਤੁਹਾਡੀਆਂ ਪਰਿਸਥਿਤੀਆਂ ਉਸ ਦੇ ਪਿਆਰ ਨੂੰ ਹਰਾ ਨਹੀਂ ਸਕਦੀਆਂ। ਆਪਣੀਆਂ ਵਰਤਮਾਨ ਪਰਿਸਥਿਤੀਆਂ ਤੋਂ ਧਿਆਨ ਹਟਾ ਕੇ ਸੂਲੀ ਉੱਪਰ ਧਿਆਨ ਲਗਾਓ, ਤਦ ਤੁਸੀਂ ਖੁਸ਼ੀ ਨਾਲ ਭਰ ਜਾਓਗੇ ਅਤੇ ਤੁਹਾਡੇ ਹਾਲਾਤ ਬਦਲ ਜਾਣਗੇ। ਸੂਲੀ ਪਰਮੇਸ਼ਵਰ ਦੇ ਪਿਆਰ ਦਾ ਸਭ ਤੋਂ ਅਦਭੁਤ ਪ੍ਰਦਰਸ਼ਨ ਸੀ, ਪਰ ਮੁਰਦਿਆਂ ਵਿੱਚੋਂ ਜੀ ਉੱਠਣਾ ਪਰਮੇਸ਼ਵਰ ਦੀ ਸਮਰੱਥਾ ਦਾ ਮਹਾਨਤਮ ਪ੍ਰਦਰਸ਼ਨ ਸੀ। ਤੁਹਾਨੂੰ ਤੁਹਾਡੀ ਅਨੰਤ ਕਾਲਤਾ ਬਾਰੇ ਸ਼ੱਕ ਨਹੀਂ ਕਰਨਾ ਪਵੇਗਾ, ਕਿਉਂਕਿ ਮੌਤ ਨੂੰ ਪਹਿਲਾਂ ਹੀ ਹਰਾ ਦਿੱਤਾ ਗਿਆ ਹੈ ਅਤੇ ਸਾਡਾ ਰਾਜਾ ਜਿਉਂਦਾ ਹੈ, ਅਤੇ ਅਸਾਂ ਨੇਚਾਵਾਨਾਂ ਵੱਲ ਉਹਦੀ ਸਮਰੱਥਾ ਦੀ ਅਤਿਅੰਤ ਵਡੱਪਣ, ਉਹਦੀ ਵੱਡੀ ਸ਼ਕਤੀ ਦੇ ਅਮਲ ਅਨੁਸਾਰ ਕੀ ਹੈ ਜਿਹੜਾ ਉਹਨੇ ਮਸੀਹ ਵਿੱਚ ਕੀਤਾ ਜਦ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਅਤੇ ਸੁਰਗੀ ਥਾਵਾਂ ਵਿੱਚ अपने सज्जे हाथ बहालिया। अफसियां दी पत्री 1:19 मेरे द्वारा खास ध्यान देण योग। मित्र, मसीह यसू दा जीवन, मौत अते जी उठना सानू सारे धोखे अते विकार तो छुटकारा दिंदा है। इस तरह असी संपूर्ण तौर ते परमेश्वर उपर विश्वास कर सकते हाँ अते उसनू ढुकवें रूप नाल जाण सकते हाँ। व्यवस्था द्वारा छुटकारा। परमेश्वर ने मूसा द्वारा व्यवस्था दिती जिस विच 10 हुक्म अते वख वख रस्मी नैतिक अते न्यायिक हुक्म शामिल सन। व्यवस्था पवित्र, भली अते अच्छी है। रोमियां दी पत्री 7:12। फिर भी व्यवस्था अंदर मानवता नूं धर्मी बनाउण दी योगता नहीं है। गलातियां 3:21। परमेश्वर दी आशीष, भलाई अते तरफदारी दे बदले व्यवस्था साडे कोलों आग्याकारी प्रदर्शन अते स्वै धार्मिकता दी मंग करदी सी। व्यवस्था अधीन धार्मिकता कमाई जांदी सी। परमेश्वर ने कदे भी नहीं चाहिया कि मानवता व्यवस्था दे राहीं धार्मिकता प्राप्त करे। उस द्वारा व्यवस्था देण दा कारण मनुखता दी स्वै धार्मिकता नूं कुचलना सी। रोमियां 3:19। तां कि ओह उस अपने भरोसे नूं मसीह यसू उपर रख सकण, क्योंकि केवल इकला मसीह यसू ही सी जो व्यवस्था दियां मंगां नूं पूरा कर सकदा सी। मसीह यसू दे आउण तों पहलां पुराने नेम दे वायदे अटुट रूप विच व्यवस्था नाल जुड़े होए सन। वायदिआं नूं प्राप्त करन लई तुहानूं व्यवस्था दियां मंगां नूं पूरा करना पैंदा सी। इन्हां आयतां उपर ध्यान दिओ। कूच 15:26, दूजा इतिहास 7:14, मलाकी 3:10-12, अते व्यवस्था विवरण 7:11-16 अते 28:1-68 तक। परंतु जद मसीह इस धरती उपर जन्मिया, वह व्यवस्था अधीन इस उद्देश नाल पैदा होया कि सानू व्यवस्था तो छुटकारा देवे। पर जां समा पूरा होया तां परमेश्वर ने अपने पुत्र नूं घल्लिया जिहड़ा तीवी तो जम्मिया अते शरा दे मातहत जम्मिया, इस लई जो मुल दे के उहनां नूं जिहड़े शरा दे मातहत हन छुड़ावे, भाई ले पालक पुत्र होण दी पदवी सानू प्राप्त होवे। गलातियां 4:4-5। व्यवस्था ने अद्भुत उद्देश पूरा किया, परंतु मसीह यसू दे आउण तों बाद सानू व्यवस्था की होर जरूरत नहीं है। गलातियां 3:19-25 तक। परमेश्वर ने अपने दयालु अते कृपालु हिरदे नूं प्रकट करन लई व्यवस्था नूं कदे भी नहीं ठोसिया अते ना ही अपनी भलाई अते हजूरी दा आनंद मानण लई, लाभ उठाउण लई तुहाडे सामने रुकावटां खड़ियां कीतियां। बुनियादी तौर उत्ते व्यवस्था नूं पूरा करन लई मसीह यसू नूं ही दित्ता। ये ना समझो भाई मैं तुरेत जां नबियां नूं खंडन आया हाँ। मैं खंडन नहीं सगों पूरा करन नूं आया हाँ। मत्ती 5:17, जिस पल तो वह खुरली की धूड़ विच रोया, अपनी जवानी दे समय अते अपनी मौत तक मसीह यसू ने व्यवस्था दे हरेक हुक्म अते शर्त नूं पूरी रीत नाल आग्याकारी कीती। मसीह यसू ने अपने सारे मन, जान अते आत्मा नाल परमेश्वर नूं पूरी रीत नाल प्यार कीता, अपने पड़ोसी नाल प्यार कीता अते कदे भी झूठ नहीं बोलिया, ना ही लालसा की सोच रखी। मसीह यसू ने हरेक शर्त नूं पूरी तरीके नाल पूरा कीता। ओ तुहाडी जगह उत्ते पूरा करन आया जिहड़ा तुसीं पूरा नहीं कर सकदे सी। उस सब नूं मसीह यसू ने अपने जीवन विच पूरा कीता। मसीह यसू द्वारा आखिरी सांह लए जाण तों पहलां उसने कहा, सब कुछ पूरा होया। की समापत अते पूरा होया सी? की इह उसदी सेवकाई सी? की इह प्रायश्चित दा काम सी? नहीं, मसीह यसू ने व्यवस्था नूं पूरा कीता। तुहाडी जगह उत्ते व्यवस्था दा हरेक हुक्म पूरा कीता, इस लई तुसीं आजादी नाल परमेश्वर दी हजूरी अते भलाई दा आनंद माण सकदे हो। इस कारण करके सारे वायदे तुहाडे लई हाँ ही हन, क्यों जो परमेश्वर दीआं प्रतिज्ञावां भावें किन्नियां ही होण उस विच हाँ ही हाँ है। इस लई उहदे राहीं आमीन भी है, भाई साढ़े द्वारा परमेश्वर की महिमा होवे। दूजा कुरंथियां 1:20, मसीह यसू की आग्ञाकारी जिंदगी ने तुहाडे लई हरेक आशीष की शर्त नूं पूरा किया। कुलसियां 1:12-14 तक, मसीह यसू की आग्ञाकारिता कारण परमेश्वर की भलाई तो बिना तुसी अपने हालातों उपर चढ़ाई कर सकते हो। केवल यह ही नहीं, पर तुहानूं तुहाडी अण आग्ञाकारी दे कारण कदे भी न्याय नहीं झलना पवेगा, क्योंकि तुहाडी अण आग्ञाकारी का श्राप मसीह यसू ने अपने उपर लै लिया है। मसीह ने सानू मुल लैके शरा दे श्राप तो छुड़ाया। ਇਸ ਕਰਕੇ ਜੋ ਉਹ ਸਾਡੇ ਲਈ ਸ਼ਰਾਪ ਬਣਿਆ, ਕਿਉਂ ਜੋ ਲਿਖਿਆ ਹੋਇਆ ਹੈ ਭਾਈ ਸ਼ਰਾਪੀ ਹੈ ਹਰੇਕ ਜਿਹੜਾ ਰੁੱਖ ਉੱਤੇ ਟੰਗਿਆ ਹੋਇਆ ਹੈ, ਭਾਈ ਅਬਰਾਹਮ ਦੀ ਬਰਕਤ ਮਸੀਹ ਯਸੂ ਵਿੱਚ ਪਰਾਈਆਂ ਕੌਮਾਂ ਉੱਤੇ ਹੋਵੇ ਤਾਂ ਜੋ ਅਸੀਂ ਉਸ ਆਤਮਾ ਦੇ ਵਚਨ ਨੂੰ ਨੇਚਾ ਦੇ ਰਾਹੀਂ ਪ੍ਰਾਪਤ ਕਰੀਏ। ਗਲਾਤੀਆਂ 3:13-14। ਮਿੱਤਰ, ਸੁਸਮਾਚਾਰ ਵਿਵਸਥਾ ਤੋਂ ਤੁਹਾਡੀ ਆਜ਼ਾਦੀ ਅਤੇ ਛੁਟਕਾਰੇ ਦੀ ਖੁਸ਼ਖਬਰੀ ਹੈ। ਵਿਵਸਥਾ ਮਨੁੱਖਤਾ ਨੂੰ ਪਵਿੱਤਰ ਅਤੇ ਧਰਮੀ ਬਣਾਉਣ ਵਿੱਚ ਅਸਫਲ ਰਹੀ। ਖੁਦ ਪਰਮੇਸ਼ਵਰ ਨੂੰ ਵਿਵਸਥਾ ਵਿੱਚ ਗਲਤੀ ਮਿਲੀ। ਪਰਮੇਸ਼ਵਰ ਨੇ ਵਿਵਸਥਾ ਨੂੰ ਲੁਪਤ ਕਰ ਦਿੱਤਾ। ਇਬਰਾਨੀਆਂ 8:7-8-13। ਇਹ ਪਰਮੇਸ਼ਵਰ ਦੀ ਭਲਿਆਈ ਅਤੇ ਸੂਲੀ ਦਾ ਕੰਮ ਹੈ ਜਿਹੜਾ ਸਾਨੂੰ ਬਦਲਦਾ ਹੈ ਅਤੇ ਪਸ਼ਚਾਤਾਪ ਵਿੱਚ ਸਾਡੀ ਅਗਵਾਈ ਕਰਦਾ ਹੈ। ਰੋਮੀਆਂ 2:4, ਦੂਜਾ ਕੁਰੰਥੀਆਂ 5:17। ਕਿਉਂ ਜੋ ਧਰਮ ਲਈ ਮਸੀਹ ਹਰੇਕ ਨੇਚਾ ਕਰਨ ਵਾਲੇ ਦੇ ਲਈ ਸ਼ਰ੍ਹਾਂ ਦਾ ਅੰਤ ਹੈ। ਰੋਮੀਆਂ 10:4 ਸਪਸ਼ਟਤਾ ਲਈ ਜੋੜਿਆ ਗਿਆ ਯੂਨਾਨੀ ਅਨੁਵਾਦ। ਜ਼ਿਆਦਾਤਰ ਵਿਸ਼ਵਾਸੀ ਖੁਸ਼ਖਬਰੀ ਦੇ ਇਸ ਹਿੱਸੇ ਨੂੰ ਕਦੇ ਵੀ ਸਪਸ਼ਟਤਾ ਨਾਲ ਨਹੀਂ ਸੁਣਦੇ ਅਤੇ ਫਲਸਰੂਪ ਉਹ ਗੁਲਾਮੀ ਵਿੱਚ ਹੀ ਰਹਿ ਰਹੇ ਹਨ। ਉਹ ਕਿਰਪਾ ਦੇ ਰਸਤੇ ਪਰਮੇਸ਼ਵਰ ਕੋਲ ਆਉਂਦੇ ਹਨ ਪਰ ਫਿਰ ਉਹ ਵਿਵਸਥਾ ਦੀਆਂ ਸ਼ਰਤਾਂ ਵਿੱਚ ਫਸ ਜਾਂਦੇ ਹਨ। ਇਸ ਕਾਰਨ ਉਹ ਚੰਗਿਆਈ, ਸ਼ਾਂਤੀ ਅਤੇ ਛੁਟਕਾਰਾ ਪਾਉਣ ਲਈ ਜ਼ਿਆਦਾ ਆਗਿਆਕਾਰੀ ਅਤੇ ਪਵਿੱਤਰ ਹੋਣਾ ਚਾਹੁੰਦੇ ਹਨ। ਨਿਰੰਤਰ ਸਖਤ ਮਿਹਨਤ ਕਰਦੇ ਹਨ ਪਰ ਕਦੇ ਵੀ ਪ੍ਰਾਪਤ ਕੁਝ ਨਹੀਂ ਕਰਦੇ। ਮਿੱਤਰ, ਆਪਣੀ ਆਜ਼ਾਦੀ ਵਿੱਚ ਸਥਿਰਤਾ ਨਾਲ ਖੜ੍ਹੇ ਰਹੋ, ਜਿਵੇਂ ਕਿ ਰਸੂਲ ਪੌਲਸ ਨੇ ਸਿੱਖਿਆ ਦਿੱਤੀ ਸੀ। ਆਜ਼ਾਦੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ, ਇਸ ਲਈ ਦ੍ਰਿੜ ਰਹੋ ਅਤੇ ਗੁਲਾਮੀ ਦੇ ਜੂੜੇ ਵਿੱਚ ਮੁੜ ਨਾ ਜੁੜੋ। ਗਲਾਤੀਆਂ 5:1, ਪਾਪ ਮੌਤ ਅਤੇ ਵਿਛੋੜੇ ਤੋਂ ਛੁਟਕਾਰਾ। ਇਹ ਪਾਪ ਭਰੀ ਮਨੁੱਖਤਾ ਨੂੰ ਪ੍ਰਵਾਨ ਕਰਨ ਅਤੇ ਉਹਨਾਂ ਨਾਲ ਮੇਲ ਮਿਲਾਪ ਲਈ ਆਪਣੇ ਪੁੱਤਰ ਮਸੀਹ ਯਸੂ ਦੇ ਲਹੂ ਦੀ ਕੁਰਬਾਨੀ ਮੰਗਣ ਵਾਲੇ ਗੁੱਸੇ ਅਤੇ ਧਰਮੀ ਪਰਮੇਸ਼ਵਰ ਦੀ ਖੁਸ਼ਖਬਰੀ ਨਹੀਂ ਹੈ। ਮਿੱਤਰ, ਵਿਛੋੜੇ ਦੀ ਘਟਨਾ ਪਰਮੇਸ਼ਵਰ ਵੱਲੋਂ ਕਦੇ ਵੀ ਨਹੀਂ ਸੀ, ਵਿਛੋੜਾ ਮਨੁੱਖ ਵੱਲੋਂ ਸੀ ਅਤੇ ਪਾਪ ਨੇ ਮਨੁੱਖ ਨੂੰ ਪਰਮੇਸ਼ਵਰ ਤੋਂ ਵੱਖਰਾ ਕਰ ਦਿੱਤਾ, ਨਾ ਕਿ ਪਰਮੇਸ਼ਵਰ ਨੂੰ ਮਨੁੱਖ ਤੋਂ। ਜਿਸ ਘੜੀ ਆਦਮ ਅਤੇ ਹਵਾ ਨੇ ਪਾਪ ਕੀਤਾ, ਪਰਮੇਸ਼ਵਰ ਉਹਨਾਂ ਨੂੰ ਲੱਭਦੇ ਹੋਏ ਬਾਗ ਵਿੱਚ ਆਇਆ। ਆਦਮ ਅਤੇ ਹਵਾ ਪਰਮੇਸ਼ਵਰ ਤੋਂ ਲੁਕੇ ਸਨ, ਨਾ ਕਿ ਪਰਮੇਸ਼ਵਰ ਉਹਨਾਂ ਤੋਂ। ਜਦੋਂ ਕੈਨ ਨੇ ਆਪਣੇ ਭਰਾ ਹਾਬਲ ਦੀ ਹੱਤਿਆ ਕੀਤੀ, ਪਰਮੇਸ਼ਵਰ ਕਾਇਨ ਨਾਲ ਗੱਲਾਂ ਕਰਨ ਲਈ ਉੱਤਰ ਆਇਆ ਸੀ। ਜਦੋਂ ਕਾਇਨ ਨੇ ਪਰਮੇਸ਼ਵਰ ਦੀ ਆਵਾਜ਼ ਸੁਣੀ, ਉਹ ਤ੍ਰਭਕਿਆ ਨਹੀਂ, ਕਿਉਂਕਿ ਉਸਨੇ ਪਹਿਲਾਂ ਕਦੇ ਵੀ ਸਵਰਗੀ ਆਵਾਜ਼ ਨੂੰ ਨਹੀਂ ਸੁਣਿਆ ਸੀ। ਇੱਕ ਅਧਰਮੀ ਮਨੁੱਖ ਕਾਇਨ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਨ ਵਿੱਚ ਯੋਗ ਹੋ ਗਿਆ ਸੀ, ਕਿਉਂਕਿ ਪਰਮੇਸ਼ਵਰ ਨੇ ਮਨੁੱਖਤਾ ਨੂੰ ਕਦੇ ਵੀ ਤਿਆਗਿਆ ਨਹੀਂ ਸੀ। ਜਦੋਂ ਮਸੀਹ ਯਸੂ ਸਰੀਰ ਵਿੱਚ ਪੂਰਾ ਪਰਮੇਸ਼ਵਰ ਇਸ ਧਰਤੀ ਉੱਪਰ ਆਇਆ, ਉਸਨੇ ਬਿਨਾਂ ਕਿਸੇ ਰੁਕਾਵਟ ਤੋਂ ਮਨੁੱਖਤਾ ਨਾਲ ਗੱਲਾਂ ਕੀਤੀਆਂ। ਇਸ ਉੱਪਰ ਪਾਪੀਆਂ ਦਾ ਮਿੱਤਰ ਹੋਣ ਦਾ ਦੋਸ਼ ਵੀ ਲਗਾਇਆ ਗਿਆ। ਤੁਹਾਨੂੰ ਜ਼ਰੂਰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਮਸੀਹ ਯਸੂ ਦਾ ਪ੍ਰਾਸ਼ਚਿਤ ਦਾ ਕੰਮ ਪਰਮੇਸ਼ਵਰ ਨੂੰ ਮਨੁੱਖਤਾ ਨਾਲ ਮੇਲ ਮਿਲਾਪ ਕਰਾਉਣਾ ਨਹੀਂ, ਸਗੋਂ ਮਨੁੱਖਤਾ ਨੂੰ ਪਰਮੇਸ਼ਵਰ ਨਾਲ ਮੇਲ ਮਿਲਾਪ ਕਰਾਉਣਾ ਹੈ। ਪਰ ਸਾਰੀਆਂ ਗੱਲਾਂ ਪਰਮੇਸ਼ਵਰ ਤੋਂ ਹਨ, ਜਿਹਨੇ ਮਸੀਹ ਦੇ ਰਾਹੀਂ ਸਾਨੂੰ ਆਪਣੇ ਨਾਲ ਮਿਲਾ ਲਿਆ ਅਤੇ ਮਿਲਾਪ ਦੀ ਸੇਵਕਾਈ ਸਾਨੂੰ ਦਿੱਤੀ। ਅਰਥਾਤ ਪਰਮੇਸ਼ਵਰ ਮਸੀਹ ਵਿੱਚ ਹੋ ਕੇ ਜਗਤ ਨੂੰ ਆਪਣੇ ਨਾਲ ਮਿਲਾ ਰਿਹਾ ਸੀ ਅਤੇ ਉਹਨਾਂ ਦੇ ਅਪਰਾਧਾਂ ਦਾ ਲੇਖਾ ਨਹੀਂ ਸੀ ਕਰਦਾ, ਅਤੇ ਉਸਨੇ ਮੇਲ ਮਿਲਾਪ ਦਾ ਵਚਨ ਸਾਨੂੰ ਸੌਂਪ ਦਿੱਤਾ। ਦੂਜਾ ਕੁਰੰਥੀਆਂ 5:18-19। ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ, ਪਾਪ ਨੇ ਪਰਮੇਸ਼ਵਰ ਨਾਲ ਸਾਡੇ ਰਿਸ਼ਤੇ ਨੂੰ ਨਸ਼ਟ ਕਰ ਦਿੱਤਾ, ਉਸ ਨਾਲ ਸਾਡਾ ਵਿਛੋੜਾ ਪਾ ਦਿੱਤਾ, ਉਸ ਦੇ ਹਿਰਦੇ ਅਤੇ ਸੁਭਾਅ ਪ੍ਰਤੀ ਸਾਡੀ ਆਤਮਿਕ ਸਮਝ ਨੂੰ ਭ੍ਰਸ਼ਟ ਕਰ ਦਿੱਤਾ ਅਤੇ ਸਾਡੇ ਜੀਵਨਾਂ ਵਿੱਚ ਆਤਮਿਕ, ਪ੍ਰਾਣਿਕ ਅਤੇ ਸਰੀਰਕ ਮੌਤ ਲੈ ਆਇਆ। ਸਾਰੀ ਜ਼ਿੰਦਗੀ ਨੂੰ ਸੰਭਾਲਣ ਵਾਲੇ ਸਰੋਤ ਤੋਂ ਵਾਂਝਾ ਹੋ ਕੇ ਮਨੁੱਖਤਾ ਨੇ ਮੌਤ ਨੂੰ ਝੱਲਣਾ ਸ਼ੁਰੂ ਕਰ ਦਿੱਤਾ। ਮਸੀਹ ਯਸੂ ਦੀ ਜ਼ਿੰਦਗੀ ਪਿਆਰੇ ਅਤੇ ਕਿਰਪਾਲੂ ਪਿਤਾ ਦਾ ਪ੍ਰਤੱਖ ਪ੍ਰਗਟਾਓ ਹੈ। ਪ੍ਰਾਸ਼ਚਿਤ ਦੇਣ ਤੋਂ ਪਹਿਲਾਂ ਹੀ ਮਨੁੱਖਤਾ ਨੂੰ ਉਹਨਾਂ ਦੀ ਵਿਗੜੀ ਹੋਈ ਦੁਸ਼ਟਤਾ ਵਿੱਚ ਹੀ ਪਰਮੇਸ਼ਵਰ ਨੇ ਗਲੇ ਲਾਇਆ। ਧਰਮ ਪਰਮੇਸ਼ਵਰ ਦੇ ਪਿਆਰ ਨਾਲੋਂ ਪਾਪ ਦੀ ਮਹਿਮਾ ਕਰਦਾ ਹੈ ਅਤੇ ਸਾਡੇ ਵਿੱਚੋਂ ਬਹੁਤਿਆਂ ਨੂੰ ਕਾਇਲ ਕਰਦਾ ਹੈ ਕਿ ਮਸੀਹ ਯਸੂ ਦੇ ਲਹੂ ਬਹਾਏ ਜਾਣ ਤੋਂ ਪਹਿਲਾਂ ਪਰਮੇਸ਼ਵਰ ਮਨੁੱਖਤਾ ਦੁਆਰਾ ਅਸਵੀਕਾਰ ਕੀਤਾ ਗਿਆ ਸੀ। ਮਿੱਤਰ, ਇਸ ਤਰ੍ਹਾਂ ਬਿਲਕੁਲ ਨਹੀਂ ਹੈ। ਮਸੀਹ ਯਸੂ ਦਾ ਜੀਵਨ ਸਾਰੇ ਲੋਕਾਂ ਲਈ ਪਿਤਾ ਦੇ ਕੋਮਲ ਪਿਆਰ ਨੂੰ ਪ੍ਰਗਟ ਕਰਦਾ ਹੈ ਅਤੇ ਇਹ ਸਭ ਉਸਨੇ ਤਦ ਕੀਤਾ ਜਦੋਂ ਅਸੀਂ ਉਸਦੇ ਵੈਰੀ ਸਾਂ, ਕਿਉਂਕਿ ਜਦੋਂ ਅਸੀਂ ਵੈਰੀ ਹੋ ਕੇ ਪਰਮੇਸ਼ਵਰ ਨਾਲ ਉਹਦੇ ਪੁੱਤਰ ਦੀ ਮੌਤ ਦੇ ਵਸੀਲੇ ਮਿਲਾਏ ਗਏ ਹਾਂ ਤਾਂ ਮਿਲਾਏ ਜਾ ਕੇ ਅਸੀਂ ਇਸ ਨਾਲੋਂ ਬਹੁਤ ਵੱਧ ਕੇ ਉਹਦੇ ਜੀਵਨ ਦੇ ਦੁਆਰਾ ਬਚ ਜਾਵਾਂਗੇ। ਰੋਮੀਆਂ 5:10। ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ, ਜਦੋਂ ਅਸੀਂ ਪਾਪੀ ਹੀ ਸਾਂ, ਪਰਮੇਸ਼ਵਰ ਨੇ ਆਪਣੇ ਆਪ ਦਾ ਮਿਲਾਪ ਸਾਡੇ ਨਾਲ ਕਰਾਇਆ। ਮਸੀਹ ਯਸੂ ਦੀ ਮੌਤ ਨੇ ਪਾਪ ਦੁਆਰਾ ਬਣਾਏ ਪਾੜੇ ਅਤੇ ਰੁਕਾਵਟ ਨੂੰ ਜੜੋਂ ਪੁੱਟ ਦਿੱਤਾ। ਹੁਣ ਜਦਕਿ ਅਸੀਂ ਮੇਲ ਮਿਲਾਪ ਕਰ ਲਿਆ ਹੈ, ਸਾਨੂੰ ਉਸ ਦੇ ਜੀਵਨ ਵਿੱਚ ਵਿਸ਼ਵਾਸ ਦੁਆਰਾ ਮੁਫ਼ਤ ਪਹੁੰਚ ਹੈ ਅਤੇ ਅਸੀਂ ਉਸ ਦੀ ਜ਼ਿੰਦਗੀ ਦੁਆਰਾ ਬਚਾਏ ਗਏ ਹਾਂ। ਬਚਾਏ ਹੋਏ ਲਈ ਯੂਨਾਨੀ ਸ਼ਬਦ ਸੋਜ਼ੋ ਹੈ, ਜਿਹੜਾ ਕੇਵਲ ਆਤਮਾ ਦੀ ਬਹਾਲੀ ਤੱਕ ਹੀ ਸੀਮਤ ਨਹੀਂ ਪਰ ਸਰੀਰਕ ਬਿਮਾਰੀ ਤੋਂ ਚੰਗਾਈ, ਦੁਸ਼ਟ ਆਤਮਾ ਦੇ ਕਸ਼ਟ ਤੋਂ ਛੁਟਕਾਰਾ ਅਤੇ ਸੰਪੂਰਨ ਬਣਾਏ ਜਾਣ ਤੋਂ ਹੈ। ਹੁਣ ਅਸੀਂ ਪਾਪ ਦੁਆਰਾ ਪੈਦਾ ਕੀਤੇ ਹੋਏ ਵਿਛੋੜੇ ਤੋਂ ਛੁਟਕਾਰਾ ਪਾ ਚੁੱਕੇ ਹਾਂ, ਜਿਹੜਾ ਮੌਤ ਲਿਆਇਆ ਸੀ, ਰੋਮੀਆਂ 5:12। ਅਤੇ ਹੁਣ ਅਸੀਂ ਜ਼ਿੰਦਗੀ ਦਾ ਆਨੰਦ ਮਾਣਦੇ ਹਾਂ, ਮੇਲ ਮਿਲਾਪ ਦੁਆਰਾ ਆਨੰਦ ਕਾਲ ਦੀ ਜ਼ਿੰਦਗੀ ਦਾ। ਕੇਵਲ ਪਾਪ ਇੱਕ ਕੰਮ ਨਹੀਂ ਹੈ, ਪਰੰਤੂ ਇੱਕ ਭ੍ਰਸ਼ਟ ਸੁਭਾਅ ਅਤੇ ਇੱਕ ਸ਼ਕਤੀ ਹੈ। ਮਸੀਹ ਯਸੂ ਨੇ ਕੇਵਲ ਸਾਡੇ ਪਾਪ ਅਤੇ ਉਸ ਦੇ ਸਿੱਟੇ ਹੀ ਨਹੀਂ ਝੱਲੇ, ਸਗੋਂ ਸਾਡੀ ਪਾਪਮਈ ਸੁਭਾਅ ਲਈ ਪਾਪ ਬਣ ਗਿਆ ਅਤੇ ਸਾਡੇ ਜੀਵਨ ਉੱਪਰੋਂ ਪਾਪ ਦੀ ਸਮਰੱਥਾ ਨੂੰ ਤੋੜ ਦਿੱਤਾ। ਪਰ ਉਸ ਦੇ ਛੁਟਕਾਰਾ ਦੇਣ ਦਾ ਕੰਮ ਸੰਪੂਰਨ ਅਤੇ ਸਿੱਧ ਸੀ। ਉਹਨੇ ਉਸ ਨੂੰ, ਜਿਹੜਾ ਪਾਪ ਦਾ ਜਾਣੂ ਨਹੀਂ ਸੀ, ਸਾਡੀ ਖਾਤਰ ਪਾਪ ਠਹਿਰਾਇਆ ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ਵਰ ਦਾ ਧਰਮ ਬਣੀਏ। 2 ਕੋਰਿੰਥੀਆਂ 5:21। ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ, ਪਰਮੇਸ਼ਰ ਆਪਣੇ ਪੁੱਤਰ ਦੇ ਲਹੂ ਦੁਆਰਾ ਸਾਨੂੰ ਮੁਫ਼ਤ ਧਾਰਮਿਕਤਾ ਦਿੰਦਾ ਹੈ। ਪਾਪ ਰਹਿਤ ਮਨੁੱਖ ਦੀ ਧਾਰਮਿਕਤਾ ਨਹੀਂ, ਸਗੋਂ ਸਰਵਸ੍ਰੇਸ਼ਠ ਪਰਮੇਸ਼ਵਰ ਦੀ ਧਾਰਮਿਕਤਾ। ਮਸੀਹ ਯਸੂ ਦੇ ਲਹੂ ਦੇ ਦੁਆਰਾ ਧਰਮੀ ਬਣਾਏ ਜਾਣ ਕਾਰਨ ਅਸੀਂ ਆਪਣੇ ਪਾਪਾਂ ਕਾਰਨ ਕਦੇ ਵੀ ਨਿਆਂ ਦਾ ਸਾਹਮਣਾ ਨਹੀਂ ਕਰਾਂਗੇ। ਰੋਮੀਆਂ 5:9। ਬਿਮਾਰੀ ਅਤੇ ਕਮਜ਼ੋਰੀ ਤੋਂ ਛੁਟਕਾਰਾ। ਜਦੋਂ ਪਰਮੇਸ਼ਵਰ ਨੇ ਸੰਸਾਰ ਅਤੇ ਮਾਨਵਤਾ ਨੂੰ ਉਤਪੰਨ ਕੀਤਾ, ਉਸ ਨੇ ਸਭ ਕੁਝ ਅੱਛਾ ਉਤਪੰਨ ਕੀਤਾ। ਉਤਪਤ 1:31। ਉਦੋਂ ਕਿਸੇ ਪ੍ਰਕਾਰ ਦੀ ਬਿਮਾਰੀ, ਦਰਦ ਜਾਂ ਝਗੜਾ ਨਹੀਂ ਸੀ, ਪਰ ਜਦ ਮਾਨਵਤਾ ਨੇ ਪਾਪ ਕਰ ਦਿੱਤਾ, ਮੌਤ ਸੰਸਾਰ ਵਿੱਚ ਦਾਖਲ ਹੋ ਗਈ। ਰੋਮੀਆਂ 5:12। ਬਿਮਾਰੀ ਮੌਤ ਦੀ ਸ਼ੁਰੂਆਤ ਹੈ। ਜਦ ਇੱਕ ਅੰਗ ਬਹੁਤ ਜ਼ਿਆਦਾ ਬਿਮਾਰ ਹੁੰਦਾ ਹੈ, ਆਮ ਤੌਰ ਉੱਤੇ ਉਹ ਮਰ ਜਾਵੇਗਾ ਅਤੇ ਅੰਗ ਦਾ ਕੰਮ ਨਾ ਕਰਨਾ ਸਾਰੇ ਸਰੀਰ ਵਿੱਚ ਮੌਤ ਲਿਆਵੇਗਾ। ਸ਼ੈਤਾਨ ਬਿਮਾਰੀ ਅਤੇ ਕਮਜ਼ੋਰੀ ਨੂੰ ਮਾਰਨ, ਨਾਸ਼ ਕਰਨ ਅਤੇ ਚੋਰੀ ਕਰਨ ਲਈ ਵਰਤਦਾ ਹੈ। ਅਯੂਬ 2:7, ਲੂਕਾ 13:10-16, ਰਸੂਲਾਂ 10:38। ਬਿਮਾਰੀ ਸਾਡੇ ਕੋਲੋਂ ਸਿਹਤ, ਤਾਕਤ, ਪੈਸਾ, ਆਨੰਦ ਅਤੇ ਲੰਬਾ ਜੀਵਨ ਲੁੱਟ ਲੈਂਦੀ ਹੈ। ਬਿਮਾਰੀ ਸਾਡੇ ਪਿਆਰਿਆਂ ਨੂੰ ਸਾਡੇ ਕੋਲੋਂ ਖੋਹ ਲੈਂਦੀ ਹੈ। ਮਸੀਹ ਯਸੂ ਦੇ ਜੀਵਨ ਦਰਮਿਆਨ ਪਰਮੇਸ਼ਵਰ ਨੇ ਹਰ ਪ੍ਰਕਾਰ ਦੀ ਬਿਮਾਰੀ ਅਤੇ ਕਮਜ਼ੋਰੀ ਦਾ ਨਾਸ਼ ਕੀਤਾ। ਮੱਤੀ 4:23-24, 12:15, 14:14, 15:30-31। ਮਸੀਹ ਯਸੂ ਨੇ ਲੋਕਾਂ ਉੱਪਰ ਬਿਮਾਰੀ ਨੂੰ ਕਦੇ ਵੀ ਸਹਿਣ ਨਹੀਂ ਕੀਤਾ ਅਤੇ ਨਾ ਹੀ ਉਸ ਨੇ ਚੰਗਾਈ ਨਾ ਦੇਣ ਦਾ ਕੋਈ ਕਾਰਨ ਪ੍ਰਗਟ ਕੀਤਾ। ਪਰਮੇਸ਼ਵਰ ਨੇ ਸਾਰੀ ਮਨੁੱਖਤਾ ਨੂੰ ਚੰਗਾ ਕਰਨ ਦੀ ਆਪਣੀ ਇੱਛਾ ਅਤੇ ਮਰਜ਼ੀ ਨੂੰ ਮਸੀਹ ਯਸੂ ਦੁਆਰਾ ਪ੍ਰਗਟ ਕੀਤਾ, ਉਸ ਹਰੇਕ ਲਈ ਚੰਗਾਈ ਜੋ ਵਿਸ਼ਵਾਸ ਨਾਲ ਉਸ ਕੋਲ ਆਇਆ। ਮਰਕੁਸ 1:40-42, ਲੂਕਾ 6:17-19। ਜਦੋਂ ਤੋਂ ਮੌਤ ਪਾਪ ਰਾਹੀਂ ਆਈ ਅਤੇ ਮਸੀਹ ਯਸੂ ਪਾਪ ਅਤੇ ਮੌਤ ਕਾਰਨ ਬਲੀਦਾਨ ਕੀਤਾ ਗਿਆ, ਸਾਡੇ ਲਈ ਇਸ ਨੂੰ ਜਾਣਨਾ ਅਤੇ ਸਮਝਣਾ ਸੁਭਾਵਕ ਹੈ ਕਿ ਪਰਮੇਸ਼ਵਰ ਸਾਨੂੰ ਬਿਮਾਰੀ ਤੋਂ ਆਜ਼ਾਦ ਕਰਨਾ ਚਾਹੁੰਦਾ ਹੈ। ਪਰਮੇਸ਼ਵਰ ਇੱਕ ਅੱਛਾ ਪਿਤਾ ਹੈ ਜੋ ਆਪਣੇ ਬੱਚਿਆਂ ਦੀ ਬਹੁਤ ਚਿੰਤਾ ਕਰਦਾ ਹੈ ਅਤੇ ਹਰੇਕ ਅੱਛੇ ਮਾਤਾ ਪਿਤਾ ਆਪਣੇ ਬੱਚਿਆਂ ਲਈ ਪੂਰਾ ਯਤਨ ਕਰਦੇ ਹਨ ਜਦੋਂ ਬੱਚੇ ਬਿਮਾਰ ਹੁੰਦੇ ਹਨ। ਸੁਸਮਾਚਾਰ ਇੱਕ ਖੁਸ਼ਖਬਰੀ ਹੈ ਅਤੇ ਪਰਮੇਸ਼ਵਰ ਸਾਡਾ ਚੰਗਾ ਕਰਨ ਵਾਲਾ ਹੈ, ਜਿਸ ਕੋਲੋਂ ਸਾਨੂੰ ਚੰਗਾ ਕਰਨ ਦੀ ਇੱਛਾ ਅਤੇ ਸਮਰੱਥਾ ਦੋਵੇਂ ਹਨ। ਮਸੀਹ ਯਸੂ ਨੇ ਆਪਣੇ ਪ੍ਰਾਸ਼ਚਿਤ ਦੇ ਦੁਆਰਾ ਸਾਰੀ ਮਨੁੱਖਤਾ ਦੀ ਹਰੇਕ ਬਿਮਾਰੀ ਅਤੇ ਦੁਰਬਲਤਾ ਨੂੰ ਚੰਗਾ ਕੀਤਾ ਅਤੇ ਆਪਣੇ ਮੁਰਦਿਆਂ ਦੇ ਵਿੱਚੋਂ ਜੀ ਉੱਠਣ ਦੁਆਰਾ ਮੌਤ ਦੇ ਸ਼ਾਸਨ ਨੂੰ ਖਤਮ ਕਰ ਦਿੱਤਾ। ਸ਼ੈਤਾਨੀ ਗੁਲਾਮੀ ਅਤੇ ਵੇਦਨਾ ਤੋਂ ਛੁਟਕਾਰਾ। ਸ਼ੈਤਾਨੀ ਧੋਖੇ ਦੁਆਰਾ ਅਤੇ ਪਰਮੇਸ਼ਵਰ ਦੇ ਹੁਕਮ ਦੇ ਵਿਰੁੱਧ ਬਗਾਵਤ ਕਾਰਨ ਮਾਨਵਤਾ ਨੇ ਆਪਣਾ ਅਧਿਕਾਰ ਸ਼ੈਤਾਨ ਨੂੰ ਦੇ ਦਿੱਤਾ। ਰੋਮੀਆਂ 6:16, ਲੂਕਾ 4:5-6, ਅਤੇ ਸ਼ੈਤਾਨ ਦੇ ਗੁਲਾਮ ਹੋ ਗਏ। ਉਹਨਾਂ ਦੁਆਰਾ ਪਰਮੇਸ਼ਵਰ ਦੇ ਰਾਜ ਨੂੰ ਰੱਦਣ ਕਾਰਨ ਵੇਲਾਪਨ ਸ਼ੈਤਾਨ ਨਾਲ ਭਰ ਗਿਆ। ਧਰਤੀ ਨੂੰ ਅਸਲ ਵਿੱਚ ਮਨੁੱਖਤਾ ਦੇ ਅਧਿਕਾਰ ਵਿੱਚ ਸੌਂਪਿਆ ਗਿਆ ਸੀ। ਜ਼ਬੂਰ 115:16, ਜਿਸ ਉੱਪਰ ਅੰਧਕਾਰ ਨੇ ਰਾਜ ਕਰ ਲਿਆ ਸੀ। ਸ਼ੈਤਾਨ ਦੀ ਸ਼ਕਤੀ ਅਤੇ ਪ੍ਰਭਾਵ ਮਨੁੱਖ ਦੇ ਸਰੀਰ, ਜਾਨ ਅਤੇ ਆਤਮਾ ਵਿੱਚ ਗੁਲਾਮੀ ਅਤੇ ਸੰਤਾਪ ਲੈ ਆਏ। ਅੰਧਕਾਰ ਦਾ ਵਿਰੋਧ ਕਰਨ ਵਿੱਚ ਕਮਜ਼ੋਰ ਮਾਨਵਤਾ ਨੂੰ ਛੁਟਕਾਰੇ ਲਈ ਸਵਰਗੀ ਦਇਆ ਵੱਲ ਮੁੜਨਾ ਪਿਆ। ਮਸੀਹ ਯਸੂ ਦਾ ਜੀਵਨ ਅੰਧਕਾਰ ਦੇ ਰਾਜ ਉੱਪਰ ਇੱਕ ਵੱਡਾ ਹਮਲਾ ਸੀ। ਮਸੀਹ ਯਸੂ ਜਿੱਥੇ ਵੀ ਗਿਆ, ਉਸਨੇ ਦੁਸ਼ਟ ਆਤਮਿਆਂ ਨੂੰ ਝਿੜਕਿਆ ਅਤੇ ਬਾਹਰ ਕੱਢਿਆ। ਮਰਕੁਸ 1:39, ਲੂਕਾ 4:41-18, ਜਿਹੜਾ ਪਾਪ ਕਰਦਾ ਹੈ ਉਹ ਸ਼ੈਤਾਨ ਤੋਂ ਹੈ, ਕਿਉਂ ਜੋ ਸ਼ੈਤਾਨ ਮੁੱਢੋਂ ਹੀ ਪਾਪ ਕਰਦਾ ਆਇਆ ਹੈ। परमेश्वर का पुत्र इसे लिए प्रकट होया भई शैतान के कामों नष्ट करे। पहला यूहन्ना 3:8। मेरे द्वारा खास ध्यान देण योग मसीह यसू की मौत द्वारा परमेश्वर ने दुष्ट आत्मिया अते भूतां तो उन्हां दा अधिकार खो लिया। कुलसियां 2:15 अते उन्हां नूं शक्तिहीन बना दिता। सो जद बालक लहू अते मास दे विच सांझी हुंदे हन तां उन्हां वांगू ओह आप ही इन्हां ही विच प्याल बनिया तां जो मौत दे राही ओह उस नूं जी दे वस विच मौत है अर्थात शैतान नूं नाश करे। इब्रानियां 2:14। मेरे द्वारा खास ध्यान देण योग मसीह यसू दे जी उठण ने शैतान दी हार उपर मोर लगा दित्ती। मसीह यसू ने शैतान दे कम्मां नूं ही नष्ट नहीं कीता सगों उस नूं शक्तिहीन बना दिता अते उस दी सब तो वड्डी शक्ति मौत उपर भी जित प्राप्त कीती। मुरदियां विचों जी उठण द्वारा यसू मसीह ने मानवता द्वारा गुआए हुए अधिकार नूं वापस प्राप्त कीता अते उस अधिकार दा शासन अपनी कलीसिया नूं दे दिता। प्रकाश दी पोथी 1:17-18 मत्ती 16:19। छुटकारा पाप की माफ़ी तक ही सीमित नहीं पर जिस अंधकार दे असी गुलाम सां उस दे राज तो छुटकारा भी शामिल है। इब्रानियां 2:15। छुटकारा दुष्ट शक्तियां तो साड़ी आत्मिक मुक्ति है। रसूलां दे करतब 26:18 अते सानू अंधकार दे वस चो छुड़ा के अपने प्यारे पुत्र दे राज विच पहुँचा दिता। कुलसियां 1:13 झुंड विच जां व्यक्तिगत रूप विच विचारे जाण वाले उपयोगी प्रश्न। पहला प्रश्न, किवें खुशखबरी बाइबल दे दूसरे सिद्धांतां अते सिक्ख्यावां तो अलग अते अद्भुत है। दूजा प्रश्न, खुशखबरी साडे जीवनां विच किहड़े किहड़े भिन्न भिन्न प्रभाव पैदा कर सकती है। तीजा प्रश्न, की खुशखबरी का कोई अजिहा भाग है जिसनों तुसी अनुभव नहीं किया जां तुहाड़ी कोई कमजोरी है जिसनों हुण तक खुशखबरी की समर्था अनुभव नहीं हुई? अगर हाँ तो तुसी किवें खुशखबरी के अनुभव लई उपयोगी कदम उठा सकते हो? इसनों प्राप्त करने लई विचार करते हुए हुणे प्रार्थना करो। चौथा प्रश्न, किवें मसीह यसू के जीवन अते परमेश्वर की सिद्ध इच्छा ने तुहाड़ियां परिस्थितियां नूं देखण दा नज़रिया हमेशा लई बदल दिता जिमें कि मसीह यसू का जीवन वेख्या गया सी। पंजवा प्रश्न, इस अध्याय नूं पढ़न तो पहला की तुसी व्यवस्था राही परमेश्वर नाल जुड़े होण विच विश्वास करदे सी? मसीह यसू ने किवें सानू व्यवस्था तो छुटकारा दिता? सानू व्यवस्था तो छुड़ाउण लई मसीह की जगह किस की जरूरत सी? छेवां प्रश्न, परमेश्वर के हिरदे अते सुभा की व्याख्या करो जिमें कि वह मनुख यसू बन के मानवता नूं छुटकारा देण लई आया। किवें धार्मिक मसीहत ने खुशखबरी संबंधी साडे विचारां नूं गलत रंगत दे दित्ती है। सत्तवां प्रश्न, मूल रूप विच बीमारी पाप अते मौत आपस विच किवें जुड़े हुए हन? अठवां प्रश्न, किस तरीके नाल मसीह दी जिंदगी मौत अते जी उठण ने शैतान अते उस दे राज नूं हराया?